Thank you. ਆਨੰਦ ਨਹੀਂ ਆਇਆ ਕਰਦਾ। ਬਣਾਉਣ ਵਾਲੀ ਹੈ, ਉਸਦੀ ਸਮਝ ਪਿਆ ਕਰਦੀ ਹੈ। ਵਿਸ਼ਵਾਸ ਦੇ ਖਿਆਲ ਦਾ ਟਕਾ ਕਿਤੇ ਜ਼ਰੂਰੀ ਹੈ। ਵੈਸੇ ਵੀ ਖਿੰਡਿਆ ਔਰ ਮੇਲਾ ਮਨ ਦੁਖੀ ਔਰ ਅਸ਼ਾਂਤ ਹੋਇਆ ਕਰਦਾ, ਇਕਾਗਰ ਔਰ ਸ਼ੁੱਧ ਮਨ ਸੁਖੀ ਔਰ ਸ਼ਾਂਤ ਹੁੰਦਾ। ਉਸ ਤੋਂ ਵੀ ਜ਼ਿਆਦਾ ਨਿਰੁੱਧ ਮਨ ਯਾਨੀ ਜ਼ਿਆਦਾ ਸ਼ੁੱਧ ਅਤੇ ਇਕਾਗਰ ਜ਼ਿਆਦਾ ਸੁਖੀ ਸ਼ਾਂਤ ਹੁੰਦਾ ਹੈ। ਆਖਰੀ ਮਨ ਦੀ ਅਵਸਥਾ ਅਮਨ ਹੋ ਜਾਣਾ ਹੈ। ਜਦੋਂ ਐਸੀ ਅਵਸਥਾ ਆਉਂਦੀ ਹੈ, ਇਹੀ ਮਨ ਮੁਕਤਾ ਦਾਤਾ ਬਣ ਜਾਂਦਾ। ਇਸ ਕਰਕੇ ਖਿਆਲ ਦਾ ਟਕਾ ਸਤਸੰਗੀ ਪੁਰਸ਼ ਵਾਸਤੇ ਜ਼ਰੂਰੀ ਹੈ। ਵਿਚਾਰ ਆਪਣੀ ਚੱਲ ਰਹੀ ਹੈ, ਗੁਰੂ ਜੀ ਨੇ ਭਿਆਨਕ ਰੌਚਕੀ ਅਥਾਰ ਤਿੰਨ ਕਿਸਮ ਦਾ ਉਪਦੇਸ਼ ਅਧਾਰ ਦੇ ਮੁਤਾਬਕ ਗੁਰਬਾਣੀ ਵਿੱਚ ਕੀਤਾ ਹੈ। ਇਸ ਦੇ ਵਿੱਚੋਂ ਪਹਿਲੇ ਦਿਨ ਭਿਆਨਕ ਵਿਚਾਰ ਕੁਛ ਹੋ ਚੁੱਕੀ ਸੀ, ਕੱਲ੍ਹ ਦੀ ਰੌਚਕ ਵਿਚਾਰ ਸ਼ੁਰੂ ਹੈ। ਰੌਚਕ ਉਸਨੂੰ ਕਹਿੰਦੇ ਜੀ ਦੇ ਵਿੱਚ ਨਾਮ ਦਾ ਨਿਸ਼ਨਾਮ ਦੀ ਮਹੱਤਤਾ, ਸ਼ਕਤੀਆਂ, ਬਰਕਤਾਂ, ਤਾਕਤਾਂ, ਲਾਭ ਫਾਇਦੇ ਦਰਸਾਏ ਗਏ ਹਨ। ਵਾਹਿਗੁਰੂ ਦੇ ਭਜਨ ਦੇ ਵਿੱਚ ਬਿਨ ਸ਼ਕਤੀਆਂ ਹਨ, ਬਿਨ ਤਾਕਤਾਂ ਹਨ, ਹੋਰ ਕੀ ਕਹਿਣਾ ਹੈ। ਜਿਵੇਂ ਛੋਟੇ ਜਿਹੇ ਬੀਜ ਦੇ ਵਿੱਚ ਜੋ ਕਿ ਸਿਰਫ ਖਸਖਸ ਦੇ ਦਾਣੇ ਜਿੰਨਾ ਹੈ, ਬੋਹੜ ਦਾ ਬੀਜ, ਉਹਦੇ ਵਿੱਚ ਕਿਤਨਾ ਵੱਡਾ ਬੁੱਧ ਦਾ ਦਰਖਤ ਛੁਪਿਆ ਹੁੰਦਾ, ਪਰ ਦੀਂਦਾ ਨਹੀਂ। ਇਸੇ ਤਰ੍ਹਾਂ ਹਰ ਇਨਸਾਨ ਦੇ ਅੰਦਰ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਕਰੁਣਾ ਬ੍ਰਹਮੰਡਾਂ ਦਾ ਮਾਲਕ ਛੁਪਿਆ, ਔਰ ਉਸਦੀਆਂ ਸ਼ਕਤੀਆਂ ਛੁਪੀਆਂ ਹੋਣੀਆਂ ਹਨ, ਪਰ ਦੀਂਦੀਆਂ ਨਹੀਂ ਹਨ, ਪਤਾ ਨਹੀਂ ਲੱਗਦਾ। ਜਿਵੇਂ ਉਸ ਦਰਖਤ ਦਾ ਪਤਾ ਨਹੀਂ ਲੱਗਦਾ ਬੀਜ ਵਿੱਚੋਂ, ਪਰ ਹੈ ਉਹਦੇ ਵਿੱਚ ਪ੍ਰਗਟ ਕਦੋਂ ਹੁੰਦਾ। ਜੋ ਬੀਜ ਨੂੰ ਜ਼ਮੀਨ ਵਿੱਚ ਲਗਾਇਆ ਜਾਏ, ਹੌਲੀ 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 ਉਸਦੀ ਪਰਵਰਿਸ਼ ਹੋਵੇ, ਪਾਲਣਾ ਹੋਵੇ, ਉਸ ਸਮੇਂ ਦੇ ਵਿੱਚ ਕਿਤਨਾ ਵੱਡਾ ਮੋਹਰ ਦਾ ਦਰਖਤ ਪੈਦਾ ਹੋ ਜਾਏ। ਇਸੇ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਦੀਆਂ ਸ਼ਕਤੀਆਂ ਭਰਪੂਰ ਹਨ। ਇਹ ਨਹੀਂ ਵੀ ਕਿਸੇ ਇੱਕ ਦੇ ਅੰਦਰ ਹਨ, ਸਭ ਦੇ ਵਿੱਚ ਹਨ। ਜਿਹਨਾਂ ਵਿੱਚ ਪਹਿਲੇ ਸਮਿਆਂ 'ਚ ਸੁਣ ਚਾਹੁੰਦਾ ਹੈ, ਪ੍ਰਗਟ ਹੋਈਆਂ ਉਹ ਕਿਵੇਂ ਹੋਈਆਂ, ਨਾਮ ਜਪ ਕੇ ਭਜਨ ਕਰਕੇ ਵਾਹਿਗੁਰੂ ਦੀ ਸ਼ਕਤੀਆਂ ਦੋਵੇਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਹਨ। ਹਾਂ, ਜਿਸ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਮਹੱਤਤਾ ਦੱਸੀ ਜਾਂਦੀ, ਇਹੋ ਜਿਹੇ ਜਿਹੜੇ ਬਚਨ ਹਨ ਨੂੰ ਰੋਚਕ ਬਚਨ ਕਿਹਾ ਜਾਂਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਸਾਨੂੰ ਇੱਕ ਇਹੋ ਜਿਹੀ ਬਾਣੀ ਦਿੱਤੀ ਜਿਸਦੇ 24 ਸਲੋਕ 24 ਅਸ਼ਟਪਦੀਆਂ ਹਨ, ਤਕਰੀਬਨ 24,000 ਅੱਖਰ ਹੈ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ, ਅੱਖਾਂ ਕਰਨ ਦੇ ਸਪਾਰ ਸਤਲੇ ਹੋ ਜਾਂਦੇ ਹਨ। ਅਨੁਮਾਨ ਹੈ ਪੁਰਸ਼ ਨੂੰ ਅੱਖਾਂ ਪੈਰਾਂ ਵਿੱਚ 24,000 ਸਾਹ ਆ ਜਾਂਦਾ। ਭਾਵੇਂ ਇਹ ਇਨਸਾਨ ਦੀ ਕਿਰਿਆ ਦੇ ਮੁਤਾਬਕ ਘੱਟ ਵੱਧ ਵੀ ਜਾਂਦੇ ਹਨ, ਬੈਠ 12, ਚਲਤੇ 18, ਸ਼ੁਭਦ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜੇ ਜਗਦੀਸ਼। ਇਉਂ ਇਹਨਾਂ ਦੀ ਰਫਤਾਰ ਹੈ। ਫਿਰ ਵੀ ਅਨੁਮਾਨ ਇੱਕ ਪਾਠ ਕਰ ਲਿਆ ਜਾਵੇ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ, ਸ੍ਰੀ ਸੁਖਮਨੀ ਸਾਹਿਬ ਦਾ ਅੱਠਾਂ ਪੈਰਾਂ ਗੁਰਦਾਸ ਸਫਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕਰ ਲਏ ਜਾਣ ਤਾਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਅਗਰ ਇਸ ਦੇ ਮੁਤਾਬਕ ਚੱਲਿਆ ਜਾਏ ਤਾਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 7 ਪ੍ਰਾਣ, 27 ਸਿਮਰਤੀਆਂ, ਤੌਰੇ, ਇੰਜੀਲ, ਪੁਰਾਣ ਪੁਰਾਣ, ਸਭ ਦਾ ਇਹ ਸਿਧਾਂਤ ਆ ਜਾਂਦਾ ਹੈ। ਕਰੋੜਹਾ ਆਸਤਿਕ ਗ੍ਰੰਥਾਂ ਦਾ ਸਿਧਾਂਤ ਇਸ ਵਿੱਚ ਆ ਜਾਂਦਾ ਹੈ। ਉਹ ਕੀ ਹੈ? ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਗੱਲਾਂ ਹਨ ਸਾਰੀਆਂ। ਸੋ ਇਨਸਾਨ ਨੇ ਜੋ ਕਰਨੀਆਂ ਹਨ ਸੋ ਇਸਦੇ ਵਿੱਚ ਸਭ ਦਾ ਸਿਧਾਂਤ ਆ ਜਾਂਦਾ ਹੈ। ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਸਥਿਤੀ ਵਿੱਚ ਹੀ ਪ੍ਰਭੂ ਸਿਮਰਨ ਦੇ ਭਜਨ ਕਰਨ ਦੇ ਬੇਅੰਤ ਫਾਇਦੇ ਦਰਸਾਏ ਹਨ। ਇਕੱਲੀ ਇਕੱਲੀ ਪੰਕਤੀ ਵਿੱਚ ਪ੍ਰਭੂ ਸਿਮਰਨ ਦਾ ਫਾਇਦਾ ਦਰਸਾਇਆ, ਉਹਦੇ ਸਿਮਰਨ ਕਰਕੇ ਆ ਮਿਲਦਾ ਹੈ, ਆ ਮਿਲਦਾ ਹੈ, ਆ ਮਿਲਦਾ ਹੈ, ਇਤਨਾ ਆਇਆਂ ਨੇ ਖੁੱਲ੍ਹ ਕੇ ਦੱਸਿਆ ਹੈ। ਇਕਾਂਤ ਬੈਠ ਕੇ ਜਰਾ ਵਿਚਾਰੋ, ਸਮਝੋ, ਪਤਾ ਲੱਗੇ ਤਾਂ ਕਿ ਕਿਤਨੇ ਫਾਇਦੇ ਹਨ। ਜਦੋਂ ਅਸੀਂ ਸਿਮਰਨ ਭਜਨ ਕਰਾਂਗੇ ਉਹਨਾਂ ਵਿੱਚੋਂ ਅਵੱਸ਼ ਹੀ ਪ੍ਰਾਪਤ ਹੋਣਗੇ। ਸੋ ਇਸ ਕਰਕੇ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਦੀ ਬਾਬਤ ਇਉਂ ਫਰਮਾਉਂਦੇ ਹਨ, ਨਾਮ ਮੂਲਕ ਜੀ ਮੇਰੇ ਸਾਹਿਬ ਦਾ, ਹੋਇਆ ਉਸਦੇ ਦੋ ਰਾਣੀਆਂ ਸਨ, ਸੁੱਚੀ ਤੇ ਸੁਨੀਤਾ। ਰਾਜੇ ਦਾ ਨਾਂ ਸੀ ਕੁਤਾਨਪਾਲ। ਸੋ ਦੋਵੇਂ ਸਕੀਆਂ ਭੈਣਾਂ ਸਨ, ਪਰ ਇਹ ਰਿਸ਼ਤਾ ਕੁਛ ਇਹੋ ਜਿਹਾ ਹੁੰਦਾ ਹੈ, ਇਹ ਆਪਸ ਵਿੱਚ ਹੀ ਇਹਨਾਂ ਦੀ ਬਣਦੀ ਘੱਟ ਹੈ। ਵੱਡੀ ਰਾਣੀ ਤੋਂ ਜੋ ਬੜੀ ਸੁਸ਼ੀਲਾ, ਪਤਿਵਰਤਾ, ਪਰਮਾਤਮਾ ਔਰ ਭਗਤੀ ਵਾਲੀ ਸੀ, ਸੋ ਉਸ ਤੋਂ ਧਰੁਣ ਦਾ ਜਨਮ ਹੋਇਆ ਸੀ। ਛੋਟੀ ਰਾਣੀ ਉਸੀ ਦੀ ਭੈਣ ਸੀ, ਉਸਦਾ ਸੁਭਾਅ ਬੜਾ ਚੰਚਲ ਕੁਦਵਰ। ਉਸਨੇ ਰਾਜਾ ਨੂੰ ਕਾਨਾ ਖੁਸ਼ੀ ਕਰਕੇ, ਨਿੰਦਾ ਚੁਗਲੀ ਕਰਕੇ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਸ਼ਾਸਨ, ਨਿੰਦਾ, ਚੁਗਲੀ, ਇਹ ਦੋਵੇਂ ਬੜੇ ਭਾਰੇ ਨੁਕਸ ਹਨ। ਕਈ ਲੋਕ ਤਾਂ ਕਹਿੰਦੇ ਨਿੰਦਾ ਕੀ ਹੈ, ਜ਼ੁਬਾਨ ਨਾਲ ਦੋ ਗੱਲਾਂ ਹੀ ਕਹਿ ਦੇਣੀਆਂ ਕਿਸੇ ਨੂੰ ਬੁਰੀਆਂ, ਲੇਕਿਨ ਇਹਦੇ ਨੁਕਸ ਬਹੁਤ ਬੁਰੇ ਹਨ। ਨਿੰਦਾ ਚੁਗਲੀ ਦੋਵੇਂ ਭੈਣਾਂ ਮੰਨੀਆਂ ਜਾਂਦੀਆਂ। ਨਿੰਦਾ ਭਲੀ ਕਿਸੇ ਦੀ ਨਹੀਂ, ਮਨ ਕਿਸੇ ਦੀ ਵੀ ਚੰਗੀ ਨਹੀਂ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ 14-15 ਸਾਲ ਦੀ ਹੈ। ਸਾਉਣ ਭਾਦੋਂ ਬਰਸਾਤ ਦਾ ਮੌਸਮ ਲੰਘ ਗਿਆ, ਆਸਮਾਨ ਬੱਦਲਾਂ ਤੋਂ ਸਾਫ਼ ਹੈ। ਹਾਂ, ਜੇਕਰ ਕੋਈ ਬੱਦਲ ਨਜ਼ਰ ਆਉਂਦਾ ਹੈ ਆਸਮਾਨ ਵਿੱਚ ਸਫੈਦ ਰੰਗ ਦਾ, ਉਹ ਇਉਂ ਹੈ ਜਿਵੇਂ ਬੁਢਾਪੇ ਵੀ ਜਿਸਮ ਵਿੱਚ ਬਲ ਨਹੀਂ ਰਿਹਾ ਕਰਦਾ, ਇਸੇ ਤਰ੍ਹਾਂ ਸਫੈਦ ਰੰਗ ਦੇ ਬੱਦਲ ਵਿੱਚ ਪਾਣੀ ਨਹੀਂ ਹੋਇਆ ਕਰਦਾ। ਇਹੋ ਜਿਹਾ ਕੋਈ ਬੱਦਲ ਨਜ਼ਰ ਆਉਂਦਾ ਹੈ, ਹੌਲੀ ਹੌਲੀ ਗਰਮੀ ਤਪਸ਼ ਘਟ ਰਹੀ ਹੈ, ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੀ ਮਨ ਦੀ ਸ਼ਾਂਤੀ ਘਟਿਆ ਕਰਦੀ, ਔਰ ਆਹਿਸਤਾ ਆਹਿਸਤਾ ਸਰਦੀ ਵੱਧ ਰਹੀ ਹੈ ਕਿਉਂਕਿ ਮੌਸਮ ਸਰਦੀ ਦਾ ਆ ਰਿਹਾ ਹੈ। ਜਿਵੇਂ ਸਤਸੰਗ ਕਰਨ ਕਰਕੇ ਮਨ ਦੀ ਸ਼ਾਂਤੀ ਵੜਿਆ ਕਰਦੀ, ਇਹੋ ਜਿਹਾ ਮੌਸਮ ਆਪ ਜੀ ਇੱਕ ਕੌਤਕ ਰਚਦੇ ਹਨ। ਅੰਦਰ ਬਿਸਤਰੇ ਉੱਪਰ ਸਾਰਾ ਸਰੀਰ ਚਾਦਰ ਵੀ ਢੱਕ ਕੇ ਪਏ ਨੇ, ਜਿਵੇਂ ਸੱਤਵੀਂ ਭੂਮਿਕਾ ਵਾਲਾ ਕੋਈ ਆਪਣੀ ਬਿਰਤੀ ਨੂੰ ਸਾਰੇ ਸੰਸਾਰ ਤੋਂ ਨਿਰੁੱਧ ਕਰਕੇ ਆਤਮ ਸਰੂਪ ਆਨੰਦ ਦਾ ਸਾਗਰ ਹੈ ਉਸ ਵਿੱਚ ਜੋੜ ਕੇ ਸਮਾਦਰਸ਼ਿਤ ਰਹਿੰਦਾ ਹੈ, ਇਉਂ ਆਪ ਅੰਤਰੀ ਵਸਥਿਤ ਰਹਿੰਦੇ। ਕੁਛ ਖਾਂਦੇ ਪੀਂਦੇ ਨਹੀਂ, ਬੋਲਦੇ ਚੱਲਦੇ ਕਿਸੇ ਨਾਲ ਨਹੀਂ, ਹਾਂ ਆਪਣੇ ਅਨੁਭਵ ਨਾਲ ਕੋਈ ਸਾਧੂ ਮਹਾਤਮਾ ਬਾਹਰ ਆਇਆ ਦੇਖਦੇ ਹਨ ਤਾਂ ਚੁੱਪ ਚੁੱਪ ਤੇ ਉੱਠ ਕੇ ਜਾਂਦੇ ਹਨ, ਉਸ ਨਾਲ ਮਿਲ ਕੇ ਦੋ ਚਾਰ ਬਚਨ ਕਰਕੇ ਫਿਰ ਉੱਥੇ ਹੀ ਆ ਜਾਂਦੇ ਹਨ, ਆ ਪੈਂਦੇ ਹਨ। ਅਨਮੈ ਕੋਸ਼ ਹੈ, ਸਰੀਰ ਹੈ, ਇਹ ਅਰੋਗ ਹੋਵੇ, ਖਾਣਾ ਪੀਣਾ ਚੰਗਾ, ਖੁਰਾਕ ਚੰਗੀ ਮਿਲਦੀ ਰਹੇ, ਇਹ ਚੰਗਾ ਰਿਸ਼ਤ ਪੁਰਸ਼ ਤੇ ਨਿਰਵਾਹ ਹੋ ਜਾਂਦਾ ਹੈ। ਅਗਰ ਕਿਸੇ ਕਾਰਨ ਤੇ ਬਿਮਾਰੀ ਆਦਿ ਦੇ ਸਬਬ ਇਸਦੀ ਖੁਰਾਕ ਆਦਿ ਘੱਟ ਜਾਵੇ, ਇਹ ਕ੍ਰਿਸ਼ਤ ਦੁਬਲਾ ਹੋ ਜਾਂਦਾ ਹੈ, ਇਹਦਾ ਚਿਹਰਾ ਅਸਤਿਗਾ ਹੋ ਜਾਂਦਾ, ਖੂਨ ਘੱਟ ਜਾਇਆ ਕਰਦਾ ਹੈ। ਇਉਂ ਆਪ ਜੀ ਕਿਉਂਕਿ ਕੁਛ ਖਾਂਦੇ ਪੀਂਦੇ ਨਹੀਂ, ਬਿਮਾਰੀ ਤਾਂ ਕੁਛ ਹੈ ਨਹੀਂ ਸੀ, ਲੇਕਿਨ ਜਾਣ ਕੇ ਕੁਛ ਨਾ ਕੁਛ ਖਾਂਦੇ ਹਨ, ਨਾ ਪੀਂਦੇ ਹਨ, ਨਾ ਕਿਸੇ ਨਾਲ ਬੋਲਦੇ ਹਨ, ਸਰੀਰ ਕ੍ਰਿਸ਼ ਹੋ ਗਿਆ, ਦੁਬਲਾ ਹੋ ਗਿਆ, ਚਿਹਰਾ ਪੀੜਾ ਡੱਡੂ ਵਰਗਾ ਹੋ ਗਿਆ। ਮਾਤਾ ਪਿਤਾ ਨੂੰ ਬੜਾ ਫਿਕਰ ਹੋ ਗਿਆ ਵੀ ਪਰਮੇਸ਼ਵਰ ਨੇ ਸਾਨੂੰ ਪਿਛਲੀ ਉਮਰ ਵਿੱਚ ਇੱਕ ਪੁੱਤਰ ਦਿੱਤਾ ਹੈ, ਉਹ ਬਿਮਾਰ ਹੋ ਗਿਆ, ਪਤਾ ਨਹੀਂ ਕੀ ਬਿਮਾਰੀ ਹੈ। ਜੇ ਮਾਤਾ ਪੁੱਛਦੀ ਹੈ, ਲਾਲ ਜੀ ਪੁੱਤਰ ਜੀ ਕੀ ਤਕਲੀਫ ਹੈ, ਨਹੀਂ ਬੋਲਦੇ, ਚੁੱਪ ਰਹਿੰਦੇ ਹਨ। ਅਸੀਂ ਇਹ ਸੋਚਿਆ ਕਿਸੇ ਹਕੀਮ ਨੂੰ ਵੈਦੂ ਲਿਆ ਕੇ ਦੱਸੇਗੀ। ਉਹਨਾਂ ਸਮਿਆਂ ਵਿੱਚ ਸਾਡੇ ਦੇਸ਼ ਦੇ ਵਿੱਚ, ਭਾਰਤ ਵਰਸ਼ ਵਿੱਚ ਡਾਕਟਰ ਨਹੀਂ ਸੀ ਜੇ ਪਹੁੰਚੇ, ਡਾਕਟਰ ਤਾਂ ਜਦੋਂ ਅੰਗਰੇਜ਼ ਦਾ ਰਾਜ ਫਿਰ ਗਏ ਹਨ। ਪਹਿਲੇ ਵੈਦਿਕ ਕਿਆ ਹਿਕਮਤ ਹੁੰਦੀ ਹੁੰਦੀ ਸੀ, ਹਕੀਮ ਲੋਕ ਕਿਆ ਵੈਦ ਲੋਕ ਹੁੰਦੇ ਸਨ, ਦੇਸੀ ਦਵਾਈਆਂ ਦਿੰਦੇ, ਉਹ ਤਬੀਅਤ ਨੂੰ ਪਰਖ ਕੇ ਫਿਰ ਦਵਾਈ ਦਿੰਦੇ ਹੁੰਦੇ ਸਨ। ਸਵਯੋਂ ਵੈਦ ਹਰਦਾਸ ਨਾਮ ਕਰਕੇ ਇੱਕ ਚੰਗਾ ਵੈਦ ਉਸੇ ਪਿੰਡ ਵਿੱਚ ਨੇ ਆਪ ਜੀ ਦੇ ਤਲਵੰਡੀ ਵਿੱਚ ਰਹਿੰਦਾ, ਸੋ ਇਸ ਕਰਕੇ ਉਸਦੇ ਪਾਸ ਮਹਿਤਾ ਕਾਲੂ ਜੀ ਜਾਂਦੇ ਹਨ, ਜਾ ਕੇ ਕਹਿੰਦੇ ਹਨ ਵੈਦ ਜੀ ਮੇਰੇ ਪੁੱਤਰ ਨੂੰ ਭੁੱਖ ਨਹੀਂ ਲੱਗਦੀ, ਕੁਛ ਖਾਂਦਾ ਪੀਂਦਾ ਨਹੀਂ, ਸਰੀਰ ਬੜਾ ਕੁਛ ਤੇ ਦੁਬਲਾ ਹੋ ਗਿਆ ਹੈ, ਚਿਹਰਾ ਡੱਡੂ ਵਰਗਾ ਪੀਲਾ ਹੋ ਗਿਆ, ਚੱਲ ਕੇ ਵੇਖੋ ਤਾਂ ਸੀ ਕੀ ਬਿਮਾਰੀ ਹੈ, ਕੋਈ ਦਵਾਈ ਬੂਟੀ ਦਿਓ ਤਾਂ ਕਿ ਉਹ ਅਰੋਗ ਹੋਵੇ, ਖਾਵੇ ਪੀਵੇ, ਹੱਸੇ ਖੇਡੇ, ਮਾਪਿਆਂ ਨੂੰ ਵੀ ਖੁਸ਼ੀ ਹੋਵੇ, ਆਪ ਵੀ ਸੁਖੀ ਹੋਵੇ। ਇਹ ਸੁਣ ਕੇ ਮੈਂ ਅਰਦਾਸ ਕਹਿਣ ਲੱਗਾ, ਕੋਈ ਫਿਕਰ ਨਾ ਕਰੋ, ਸਵੇਰੇ ਨਿਰਣੇ ਚੱਲ ਕੇ ਉਹਨਾਂ ਦੀ ਨਬਜ਼ ਦੇਖਾਂਗਾ, ਨਬਜ਼ ਦੇਖ ਕੇ ਬਿਮਾਰੀ ਪਰਖਾਂਗਾ, ਦਵਾਈ ਦੇ ਦਿਆਂਗੇ, ਅੱਛੇ ਹੋ ਜਾਣਗੇ, ਕੋਈ ਇਸ ਗੱਲ ਦੀ ਚਿੰਤਾ ਨਾ ਕਰੋ। ਫਿਰ ਉਹਨਾਂ ਨੇ ਹੌਸਲਾ ਦਿੱਤਾ, ਅੱਜ ਰਾਤ ਲੰਘੀ ਤੇ ਸਵੇਰ ਸਾਰ ਹੀ ਸੂਰਜ ਚੜਿਆ, ਵੈਦ ਅਰਦਾਸ ਕਰ ਆ ਜਾਂਦਾ ਹੈ। ਆਪ ਜੀ ਸਾਰਾ ਸਰੀਰ ਚਾਦਰ ਵੀ ਢਕੀ, ਮੂੰਹ ਦੇ ਸਮੇਤ ਆਪ ਆਪਣੇ ਬਿਸਤਰ ਤੇ ਲੇਟੇ ਪਏ ਹਨ। ਵੈਦ ਅਰਦਾਸ ਦਾ ਮੰਜੇ ਦੇ ਪਾਸ ਉੱਚਾ ਮੂਹਰਾ ਡਾਲਤਾ, ਉਸਨੇ ਹੌਲੀ ਦੇ ਕੇ ਚਾਦਰ ਵਿੱਚੋਂ ਹੱਥ ਕੱਢਿਆ, ਨਬਜ਼ ਉੱਪਰ ਤਿੰਨ ਉਂਗਲਾਂ ਰੱਖੀਆਂ, ਵਾਈ ਵਿੱਚ ਕੱਪ ਰੱਖਣ ਵਾਸਤੇ, ਵੈ ਵਧੀ ਹੈ ਜਾਂ ਗਰਮੀ ਕਿ ਜੇ ਪਿੱਤ ਵਧੀ ਹੈ ਜਾਂ ਕੱਪ ਵਧੀ ਹੈ, ਇਹ ਤਿੰਨ ਚੀਜ਼ਾਂ ਹੁੰਦੀਆਂ ਹਨ ਅਤੇ ਤਿੰਨੇ ਜਦੋਂ ਇੱਕੋ ਜਿਹੀਆਂ ਸਰੀਰ ਦੇ ਵਿੱਚ ਅਰੋਗਤਾ ਹੁੰਦੀ ਹੈ। ਇਹਨਾਂ ਦੇ ਘਾਟੇ ਵਾਧੇ ਦੇ ਕਾਰਨ ਕਰਕੇ ਬਿਮਾਰੀ ਹੁੰਦੀ ਹੈ। ਜਿਹੜੀ ਚੀਜ਼ ਘਟੀ ਹੁੰਦੀ ਉਹਨੂੰ ਹਕੀਮ ਵਧਾਉਂਦੇ ਹੁੰਦੇ ਨੇ, ਜਿਹੜੀ ਵਧੀਆ ਉਹਨੂੰ ਘਟਾਉਂਦੇ ਨੇ, ਇਹੀ ਇਤਨਾ ਕਿਸਮ ਦਾ ਸਾਰਾ ਸਾਰ ਹੈ। ਸਿਉਂ ਕਰਕੇ ਉਸਨੇ ਸੱਜੇ ਹੱਥ ਦੀ ਨਬਰ ਦੇ ਆਪਣੇ ਵਾਲਦਾ ਇਹਨੂੰ ਬੜੀ ਚਿੰਤਾ ਹੈ, ਮੈਂ ਬਿਮਾਰੀ ਪਰਖਦਾ ਨਬਰ ਦੇ ਆਸਰੇ ਦੇਖਦਾ ਵਾਈ ਪਿਤਕਾ ਵਿੱਚੋਂ ਕਿਸ ਚੀਜ਼ ਦਾ ਕੋਪ ਹੈ ਅਤੇ ਦਵਾਈ ਦਿਆਂਗਾ, ਆਪਦੀ ਸਿਹਤ ਅੱਛੀ ਹੋ ਜਾਏਗੀ, ਆਪਦਾ ਸਰੀਰ ਸਪੁਸ਼ਟ ਹੋ ਜਾਏਗਾ, ਆਪਦੇ ਸੰਬੰਧੀ ਔਰ ਮਾਤਾ ਪਿਤਾ ਨੂੰ ਪ੍ਰਸੰਨਤਾ ਹੋਏਗੀ। ਇਹ ਸੁਣ ਕੇ ਗੁਰੂ ਜੀ ਨੂੰ ਸਮੋਕੇ ਸ਼ਬਦ ਉਚਾਰਨ ਕੀਤਾ ਸੀ, ਵੈਦ ਬੁਲਾਇਆ ਵੈਦ ਵੀ ਢੋਲੇ ਬਾਂਹ ਭੁੱਲਾ ਵੈ ਨਾ ਜਾਣੀ ਕਰਕ ਕਰੇ ਜੇ ਮਾਂ, ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੂਪ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਜਾ ਰੋਗਾਂ ਖਾਣ, ਜਿਤ ਦਾਰੂ ਰੋਗ ਉੱਠ ਜਾਏ ਤਨ ਸੁਖ ਵਸੇ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈ ਸਦਾਏ, ਐਸਾ ਉਚਾਰਨ ਕੀਤਾ ਸੀ। ਤੈਨੂੰ ਰੋਗ ਦਾ ਪਤਾ ਨਹੀਂ ਮਾਨਸਿਕ ਰੋਗਾਂ ਦੇ ਡਾਕਟਰ ਵੈਦ ਦੁਨਿਆਵੀ ਵੈਦ ਜਾਂ ਡਾਕਟਰ ਕਹਿਲਾਉਂਦੇ ਹਨ, ਪਰ ਮਾਨਸਿਕ ਰੋਗਾਂ ਦੇ ਵੈਦ ਜਾਂ ਡਾਕਟਰ ਰੂਹਾਨੀ ਵੈਦ ਗੁਰੂ ਜੀ ਬਣ ਕੇ ਆਏ। ਜਾਂ ਜਿਹੜੇ ਮਾਨਸਿਕ ਰੋਗ ਹਨ ਉਹ ਜਿਸਮਾਨੀ ਰੋਗਾਂ ਨਾਲੋਂ ਜ਼ਿਆਦਾ ਦੁਖਦਾਈ ਔਰ ਖਤਰਨਾਕ ਹੁੰਦੇ ਹਨ, ਬਲਕਿ ਜਿਸਮਾਨੀ ਰੋਗਾਂ ਦਾ ਕਾਰਨ ਵੀ ਉਹੀ ਹੁੰਦੇ ਹਨ। ਔਰ ਅਗਲੇ ਜਨਮ ਵਿੱਚ ਵਾਰ ਵਾਰ 84 ਵਿੱਚ ਫੇਰਨ ਵਾਲੇ ਮਾਨਸਿਕ ਰੋਗ ਵੀ ਹੁੰਦੇ ਹਨ, ਔਰ ਇੱਥੇ ਵੀ ਮਨ ਨੂੰ ਅਸ਼ਾਂਤ ਅਤੇ ਦੁਖੀ ਰੱਖਣ ਵਾਲੇ ਇਹੀ ਹੁੰਦੇ ਹਨ। ਇੱਥੇ ਗੁਰੂ ਜੀ ਵੈਦ ਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਉਣ ਵਾਸਤੇ ਕਹਿੰਦੇ, ਵੈਦ ਜੀ ਮੇਰੀ ਨਬਜ਼ ਪਰਖਦੇ ਹੋ, ਮੇਰੀ ਬਿਮਾਰੀ ਪਰਖਦੇ ਹੋ, ਕੀ ਤੁਸੀਂ ਅਰੋਗ ਹੋ, ਤੁਹਾਨੂੰ ਕੋਈ ਬਿਮਾਰੀ ਨਹੀਂ? ਵੈਦ ਕਹਿਣਗੇ, ਮੈਨੂੰ ਤਾਂ ਕੋਈ ਬਿਮਾਰੀ ਨਹੀਂ। ਗੁਰੂ ਜੀ ਕਹਿਣੇ, ਤੂੰ ਕੀ ਸਾਰਾ ਸੰਸਾਰ ਹੀ ਰੋਗੀ ਹੈ, ਸੰਸਾਰ ਰੋਗੀ ਨਾਮ ਦਾਰੂ, ਮੈਂ ਲਾਗੇ ਸੱਚ ਵੀ ਨਾ। ਹੋਰ ਕੀ ਕਹਿਣਾ, ਜੋ ਜੋ ਦਿਸ਼ਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਸਤਿਗੁਰੂ ਆਤਮਾ ਹੈ, ਆਤਮ ਵਸਤੂ ਅਗਿਆਨੀ ਆਮ ਲੋਕ ਦੇ ਹਨ ਜਿਸਮ ਹਨ, ਆਪਣੇ ਆਪ ਨੂੰ ਹਰ ਇਨਸਾਨ ਅਗਿਆਨੀ ਦੀ ਹਾਂ ਜਿਸਮ ਵਿੱਚ ਹੈ, ਇਸ ਕਰਕੇ ਉਹ ਦੇਹ ਹੈ। ਦੇਹ ਪੰਜਾਂ ਤੱਤਾਂ ਦੀ ਬਣਾਵਟ ਹੈ, ਮਿੱਟੀ ਪਾਣੀ ਅੱਗ ਆਕਾਸ਼। ਦੇਹਾਂ ਵੀ ਤਿੰਨਾਂ ਨੂੰ ਅਸਥੂਲ ਸੂਕਸ਼ਮ ਕਾਰਨ ਸਵਯੋਂ ਕਾਰਨ ਸਵਯੋਂ ਜੀਵਾਤਮਾ ਜਿਹੜਾ ਇਸਨੂੰ ਸੱਤਾ ਦੇਣ ਵਾਲਾ ਹੈ, ਪ੍ਰਕਾਸ਼ਿਤ ਹੈ, ਉਹ ਹੈ ਜੀਵਾਤਮਾ। ਉਹ ਸਭ ਦੇ ਵਿੱਚ ਇੱਕੋ ਹੀ ਹੈ। ਜਿੱਥੇ ਉਹ ਮਾਇਆ ਦੇ ਅਧੀਨ ਹੋ ਚੁੱਕਾ ਹੈ ਉੱਥੇ ਜੀਵ ਕਹਿਲਾਉਂਦਾ ਹੈ। ਮਾਇਆ ਦੇ ਉੱਪਰ ਜੋ ਕੰਟਰੋਲਰ ਹੈ, ਮਾਇਆ ਦਾ ਨਿਯੰਤਰ ਹੈ, ਉਸਨੂੰ ਈਸ਼ਵਰ ਕਹਿੰਦੇ ਹਨ। ਵਾਸਤਵਿਕ ਸਰੂਪ ਉਹ ਜਿਹੜਾ ਸ਼ੁੱਧ ਸਰੂਪ ਦੋਨਾਂ ਦੇ ਕੋਈ ਹੈ, ਉਸ ਰੂਪ ਦੇ ਵਿੱਚ ਜੋ ਆਤਮ ਸਰੂਪ ਹੈ, ਕੋਈ ਰੋਗ ਨਹੀਂ, ਜਨਮ ਨਹੀਂ, ਮੌਤ ਨਹੀਂ, ਬਿਮਾਰੀ ਨਹੀਂ, ਉਹਦੇ ਵਿੱਚ ਰਾਗ ਨਹੀਂ, ਦੁਸ਼ ਨਹੀਂ, ਦੁੱਖ ਨਹੀਂ, ਕਲੇਸ਼ ਨਹੀਂ, ਤਾਪ ਨਹੀਂ, ਇੱਕ ਰਸ ਆਨੰਦ ਦਾ ਸਾਗਰ ਹੈ। ਪਰ ਇਹ ਇਸਨੂੰ ਭੁੱਲ ਗਿਆ ਹੈ, ਅਗਿਆਨ ਦਾ ਨਸ਼ਾ ਪੀ ਕੇ ਇਸਨੇ ਉਸਨੂੰ ਭੁਲਾ ਦਿੱਤਾ, ਆਪਣੇ ਆਪ ਨੂੰ ਸਿਰਫ ਦੇਹ ਤੱਕ ਹੀ ਮਹਿਦੂਦ ਰੱਖ ਲਿਆ। ਕਿਵੇਂ ਭੁੱਲ ਗਿਆ? ਇੱਕ ਕੋਈ ਰਾਜਾ ਜਿਸਨੂੰ ਸ਼ਰਾਬ ਪੀਣ ਦੀ ਆਦਤ ਸੀ, ਰੋਜ਼ ਸ਼ਾਮ ਦੇ ਵਕਤ ਸ਼ਰਾਬ ਪੀਆ ਕਰੇ। ਇੱਕ ਦਿਨ ਸ਼ਾਮ ਦੇ ਵਕਤ ਉਸਨੇ ਜ਼ਿਆਦਾ ਸ਼ਰਾਬ ਪੀ ਲਈ। ਚਾਰ ਚੁਫੇਰੇ ਉਸਦੇ ਮਹੱਲ ਦੇ ਸੰਤਰੀ ਖੜੇ ਹਨ, ਤਲਵਾਰਾਂ ਬੰਦੂਕਾਂ ਲਈ ਵਰਦੀਆਂ ਪਏ ਨੇ। ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਉਸਦੀ ਬੁੱਧ ਬਹੁਤ ਵਿਚਲਿਤ ਹੋ ਗਈ, ਚਾਟੀ ਉਤਰਿਆ ਆਪਣੇ ਮਨ ਤੋਂ ਨੀਚੇ। ਜੋ ਸੰਤਰੀ ਖੜਾ ਸੀ ਉਸਨੂੰ ਕਹਿਣ ਲੱਗਾ, ਵਰਦੀ ਉਤਾਰੋ, ਮੈਂ ਪਹਿਰਾ ਦੂੰਗਾ। ਉਹ ਸੰਤਰੀ ਤਜੋੜਦਾ, ਸਰਕਾਰ ਆਪ ਆਰਾਮ ਕੀਜੀਏ, ਪਹਿਰੇ ਦੇਣਾ ਸਾਡੇ ਸੰਤਰੀਆਂ ਦਾ ਕੰਮ ਹੁੰਦਾ ਹੈ, ਅਸੀਂ ਪਹਿਰਿਆਂ ਤੇ ਖੜੇ ਹਾਂ, ਆਪ ਆਰਾਮ ਕਰੋ ਬੇਫਿਕਰੀ ਨਾਲ। ਨਹੀਂ ਨਹੀਂ, ਵਰਦੀ ਉਤਾਰੋ, ਮੈਂ ਪਹਿਰਾ ਦੂੰਗਾ। ਸ਼ਰਾਬ ਵਿੱਚ ਜ਼ਿਆਦਾ ਅੰਧਾ ਹੋਇਆ, ਸ਼ਰਾਬ ਬੁੱਧ ਨੂੰ ਟਿਕਾਣੇ ਰਹਿਣੀ ਨਹੀਂ ਦਿੰਦੀ। ਖੈਰ, ਸ਼ਕਤੀ ਦੇ ਨਾਲ ਉਸ ਤੋਂ ਵਰਦੀ ਲਹਾ ਕੇ ਆਪ ਵਰਦੀ ਪਹਿਨ ਲਈ, ਬੰਦੂਕ ਮੋਢੇ ਤੇ ਰੱਖ ਲਈ, ਫਿਰਨਾ ਸ਼ੁਰੂ ਕਰ ਦਿੱਤਾ ਜਿਵੇਂ ਸੰਤਰੀ ਟਹਿਲਦੇ ਹਨ। ਯੁੱਗ ਆਉਂਦਾ ਹੈ, ਉਸਨੂੰ ਸੰਤਰੀ ਵਾਂਗ ਰੋਗ ਦਿਖਾਓ, ਜਿਵੇਂ ਉਹਨਾਂ ਦਾ ਰੋਕਣ ਦਾ ਸੁਭਾਵ ਹੈ। ਸਾਰੇ ਰੌਲਾ ਪੈ ਗਿਆ, ਰਾਜਾ ਨੂੰ ਕੀ ਹੋ ਗਿਆ? ਵਜ਼ੀਰ ਤੱਕ ਪਹੁੰਚੀ, ਵਜ਼ੀਰ ਆਇਆ, ਆ ਕੇ ਕਹਿੰਦਾ, ਸਰਕਾਰ ਆਪ ਨੂੰ ਐਸਾ ਨਹੀਂ ਚਾਹੀਏ, ਬੋਲੋ ਮਤ। ਵਜ਼ੀਰ ਨੂੰ ਕਹਿੰਦਾ, ਉੱਪਰ ਰਾਜਾ ਬੈਠਾ ਹੈ, ਇਹ ਬਾਤ ਸੁਣ ਲਏਗਾ, ਤੁਝੇ ਮੁਝੇ ਦੋਨੋਂ ਕੋ ਸਜ਼ਾ ਦੇਗਾ। ਆਪਣੇ ਆਪ ਨੂੰ ਭੁੱਲ ਗਿਆ, ਸਮਝਿਆ ਰਾਜਾ ਉੱਪਰ ਬੈਠਾ ਹੈ, ਇੰਨੀ ਅਕਲ ਮਾਰੀ ਨਹੀਂ ਉਸਦੀ। ਅਖੀਰ ਵਜ਼ੀਰ ਨੇ ਸੋਚਿਆ ਨਸ਼ੇ ਦੇ ਅਧੀਨ ਹੈ, ਇਹਦੀ ਅਕਲ ਟਿਕਾਣੇ ਨਹੀਂ, ਇਹੋ ਜਿਹੇ ਪੁਰਸ਼ ਨੂੰ ਸਮਝਾਉਣਾ ਹਜ਼ੂਰ ਲਗਾਇਆ ਕਰਦਾ ਹੈ, ਇਹੋ ਜਿਹੇ ਪੁਰਸ਼ ਤਾਂ ਪਰਾਂ ਹੀ ਰਹੇ ਚੰਗਾ ਹੈ। ਜੇ ਉਸਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਨੁਕਸਾਨ ਪਹੁੰਚੇਗਾ, ਇਹ ਫਾਇਦਾ ਹੈ। ਇਸ ਵਾਸਤੇ ਵਜ਼ੀਰ ਨੇ ਸਭ ਨੂੰ ਕਹਿ ਦਿੱਤਾ ਕਿ ਜਿਵੇਂ ਫਿਰਦਾ ਫਿਰਨ ਦਿਓ, ਇਸ ਨੂੰ ਕੁਛ ਨਾ ਕਰੋ। ਜਦੋਂ ਇਸ ਦਾ ਨਸ਼ਾ ਉਤਰੇਗਾ ਇਸਨੂੰ ਆਪਣੇ ਆਪ ਹੀ ਪਸ਼ਚਾਤਾਪ ਕਰਨਾ ਪਵੇਗਾ। ਫਿਰ ਇਸੀ ਤਰ੍ਹਾਂ ਹੋਇਆ। ਕੁਛ ਦੇਰ ਵਿੱਚੋਂ ਜਦੋਂ ਨਸ਼ੇ ਦੀ ਕਮੀ ਹੋਈ, ਹੌਲੀ 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 ਨਸ਼ਾ ਉਤਰਿਆ, ਬੜਾ ਸ਼ਰਮ ਆਈ ਉਸਨੂੰ, ਛੱਟੀ ਵਰਦੀ ਉਤਾਰ ਕੇ ਬੰਦੂਕ ਸਿੱਟ ਕੇ ਆਪਣੇ ਮਹਿਲ ਵਿੱਚ ਜਾ ਕੇ ਆਪਣੇ ਬਿਸਤਰੇ ਉੱਪਰ ਆਰਾਮ ਕਰਦਾ। ਦੂਸਰੇ ਦਿਨ ਵਜ਼ੀਰ ਆਇਆ, ਆ ਕੇ ਕਹਿਣਗੇ ਸਰਕਾਰ ਆਪ ਨੂੰ ਐਸਾ ਨਹੀਂ ਕਰਨਾ ਚਾਹੀਏ, ਇਹ ਅੱਛੀ ਬਾਤ ਨਹੀਂ। ਕਹਿਣ ਲੱਗੇ ਵੀ ਮੈਂ ਜ਼ਿਆਦਾ ਨਸ਼ਾ ਪੀ ਲਿਆ ਸੀ, ਮੇਰੀ ਅਕਲ ਟਿਕਾਣੇ ਨਹੀਂ ਰਹੀ, ਸੋ ਇਸ ਕਰਕੇ ਅੱਗੇ ਵਾਸਤੇ ਮੈਂ ਖਿਆਲ ਰੱਖਾਂਗਾ, ਘੱਟ ਪੀਆ ਕਰਾਂਗਾ। ਇਉਂ ਨਸ਼ਾ ਜਿਹੜਾ ਹੈ ਬੁੱਧ ਨੂੰ ਮਾਰ ਦਿੰਦਾ, ਅਕਲ ਟਿਕਾਣੇ ਨਹੀਂ ਰਹਿਣ ਦਿੰਦਾ। ਹੁਣ ਰਾਜਾ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਸੰਤਰੀ ਮੰਨਣ ਲੱਗ ਪਿਆ, ਸੰਤਰੀ ਵਾਂਗੂ ਹੀ ਸੰਤਰੀਆਂ ਦਾ ਕੰਮ ਹੁੰਦਾ ਪਹਿਰੇ ਦੇਣੇ, ਉਸੀ ਤਰ੍ਹਾਂ ਹੀ ਦੂਸਰਿਆਂ ਨੂੰ ਰੋਕਦਾ ਹੈ। ਇਸੀ ਤਰ੍ਹਾਂ ਇਸਨੂੰ ਵੀ ਅਗਿਆਨ ਦਾ ਨਸ਼ਾ ਇਹੋ ਜਿਹਾ ਚੜਿਆ ਹੋਇਆ ਹੈ, ਆਪਣੇ ਆਪ ਨੂੰ ਜੋ ਇਸ ਦਾ ਆਪਣਾ ਅਸਲੀ ਸਰੂਪ ਹੈ, ਹਾਲਾਂਕਿ ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ, ਆਤਮ ਪੁੱਤਰ ਹਾਂ, ਪਰਮਾਤਮਾ ਦੇ ਪੁੱਤਰ ਹਾਂ, ਉਸ ਸਰੂਪ ਨੂੰ ਭੁੱਲ ਕੇ ਜਿਸਮ ਜਿਹੜਾ ਹੈ ਇੱਕ ਕਿਸਮ ਦਾ ਖਿਲਾਫ ਹੈ, ਯਾਨੀ ਇੱਕ ਕਿਸਮ ਦਾ ਸਾਨੂੰ ਘੋੜਾ ਮਿਲਿਆ ਹੋਇਆ ਕਹਿ ਲਓ, ਇਸ 'ਤੇ ਸਵਾਰ ਹੋ ਕੇ ਅਸੀਂ ਜੀਵਨ ਯਾਤਰਾ ਕਰਨੀ ਹੈ। ਸੋ ਉਸਨੂੰ ਭੁੱਲ ਕੇ ਅਸੀਂ ਸਿਰਫ ਆਪਣੇ ਆਪ ਨੂੰ ਸਰੀਰ ਤੱਕ ਹੀ ਮਹਿਦੂਦ ਰੱਖ ਲਿਆ ਹੈ। ਕਿਸੇ ਨੂੰ ਅਗਿਆਨ ਕਹਿੰਦੇ ਨੇ। ਇਸ ਅਗਿਆਨ ਦੇ ਨਸ਼ੇ ਦੇ ਵਿੱਚ ਆ ਕੇ ਇਹ ਆਪਣੇ ਆਪ ਨੂੰ ਦੇਹ ਮੰਨਦਾ ਹੋਇਆ ਤੇ ਵਾਰ ਵਾਰ ਜਿਉਂਦਾ ਮਰਦਾ ਦੁੱਖ ਤਕਲੀਫਾਂ ਉਠਾਉਂਦਾ ਹੈ। ਜਿਹੜਾ ਆਤਮ ਸਰੂਪ ਹੈ ਉਹ ਇੱਕ ਰਸ ਹੈ, ਉਹਦੇ ਨੇੜੇ ਕੋਈ ਦੁੱਖ ਬਿਮਾਰੀ ਨਹੀਂ ਹੈ। ਜਦੋਂ ਹੌਲੀ ਹੌਲੀ ਸਤਸੰਗ ਕਰਨਾ ਸ਼ੁਰੂ ਕਰਦਾ ਹੈ, ਜ਼ਿੰਦਗੀ ਦਾ ਰੋਹ ਬਦਲਦਾ ਹੈ, ਹੌਲੀ ਹੌਲੀ ਸੇਵਾ ਭਜਨ ਕਰਦਾ ਹੈ, ਇਹਦੀ ਬੁੱਧ ਸ਼ੁੱਧ ਹੁੰਦੀ ਹੈ। ਇਸ ਨੂੰ ਸਤਪੁਰਸ਼ਾਂ ਦੀ ਸੰਗਤ ਦੁਆਰਾ ਆਪਣੇ ਆਪ ਦੀ ਸੋਝੀ ਪੈਂਦੀ ਹੈ, ਫਿਰ ਪਹਿਚਾਣਦਾ ਆਪਣੇ ਆਪ ਨੂੰ, ਫਿਰ ਇਸ ਤੋਂ ਉੱਚਾ ਹੋ ਕੇ ਤੇ ਪਹਿਲੀ ਗਈ ਪਛਤਾਪ ਕਰਦਾ ਹੈ, ਅੱਗੇ ਵਾਸਤੇ ਆਪਣੀ ਜ਼ਿੰਦਗੀ ਨੂੰ ਪ੍ਰਭੂ ਦੀ ਵਾਤਾਂ ਨੂੰ ਪਰਮਾਤਮਾ ਨਾਲ ਮਿਲਾ ਕੇ ਸੁੱਖ ਦੀ ਜ਼ਿੰਦਗੀ ਬਤੀਤ ਕਰਦਾ, ਅੱਗੇ ਵਾਸਤੇ ਜਨਮਣ ਦੇ ਬੰਧਨ ਕੱਟ ਲੈਂਦਾ ਹੈ। ਇਉਂ ਕਰਕੇ ਇੱਥੇ ਗੁਰੂ ਜੀ ਦੱਸਦੇ ਨੇ, ਵੈਦ ਜੀ ਤੂੰ ਕੀ ਹੈ, ਜੋ ਜੋ ਦਿਸ਼ੇ ਸੋ ਸੋ ਰੋਗੀ, ਸਰੀਰ ਸਾਰੇ ਰੋਗੀ ਹਨ ਪਰ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਸਤਿਗੁਰੂ ਆਤਮਾ ਹੈ, ਆਤਮਾ ਦੇ ਵਿੱਚ ਕੋਈ ਰੋਗ ਨਹੀਂ, ਉਹ ਅਰੋਗ ਵਸਤੂ ਹੈ। ਜੋ ਜੋ ਦਿਸ਼ੇ ਜੀ ਸੋ ਸੋ ਰੋਗੀ, ਸੋ ਸੋ
ਅਨੁਗ੍ਰਹਿਤ ਆਤਮਾ ਹੈ, ਤੂੰ ਜੋ ਕਹਿਣਾ ਮੈਂ ਰੋਗ ਹੈ, ਮੈਨੂੰ ਕੋਈ ਰੋਗ ਨਹੀਂ, ਤੈਨੂੰ ਬੇਅੰਤ ਰੋਗ ਲੱਗੇ ਹੋਏ ਹਨ। ਯਾਨੀ ਤੇਰੇ ਮਨ ਨੂੰ ਬੇਅੰਤ ਰੋਗ ਹਨ, ਜਿਵੇਂ ਜਿਸਮ ਦੇ ਬੇਅੰਤ ਰੋਗ ਹੁੰਦੇ ਹਨ, ਇਸੇ ਤਰ੍ਹਾਂ ਮਨ ਦੇ ਵੀ ਬੇਅੰਤ ਰੋਗ ਹਨ, ਜੋ ਤਮਾਮ ਦੁੱਖਾਂ ਦਾ ਮੂਲ ਹਨ। ਸਭ ਤੋਂ ਪਹਿਲਾ ਰੋਗ ਤਾਂ ਹਉਮੈ ਦਾ ਰੋਗ ਹੈ। ਹਉਮੈ ਦੇਹ ਅੰਗਤਾ ਅਤੇ ਦੇਹ ਮਮਤਾ ਦੋ ਅੱਖਰਾਂ ਨੇ ਹਉ ਔਰ ਮੈਂ। ਜਿਹੜਾ ਆਪਣੇ ਆਪ ਨੂੰ ਜੀਵਾਤਮਾ ਮੰਨਣਾ ਸੀ, ਉਸ ਦੀ ਬਜਾਏ ਆਪਣੇ ਆਪ ਨੂੰ ਦੇਹ ਮੰਨਣ ਲੱਗ ਪਿਆ, ਅਗਿਆਨ ਦੇ ਨਸ਼ੇ ਦੇ ਅਧੀਨ ਹੋ ਕੇ। ਜਿਵੇਂ ਇੱਕ ਦ੍ਰਿਸ਼ਟਾਂਤ ਹੈ, ਇੱਕ ਕੋਈ ਕਿਸੇ ਪਿੰਡ ਵਿੱਚ ਜੁਲਾ ਇੱਕ ਮੇਲਾ ਆਇਆ, ਉੱਥੇ ਜਾਣ ਵਾਸਤੇ ਉਸਨੇ ਵੀ ਖਿਆਲ ਕੀਤਾ, ਮੈਂ ਵੀ ਜਾ ਕੇ ਮੇਲਾ ਵੇਖਾਂ। ਉਹ ਅੱਗੇ ਕਦੇ ਇਹੋ ਜਿਹੇ ਇਕੱਠਾਂ ਵੱਠਾਂ ਵਿੱਚ ਗਿਆ ਨਹੀਂ ਸੀ। ਆਪਣੇ ਘਰਵਾਲੀ ਨੂੰ ਕਹਿਣ ਲੱਗਾ, ਮੈਂ ਮੇਲਾ ਦੇਖਣ ਜਾਣਾ ਹੈ, ਐਸਾ ਨਾ ਹੋਵੇ, ਸੁਣਿਆ ਉੱਥੇ ਬਹੁਤ ਇਕੱਠ ਹੁੰਦਾ, ਮੈਂ ਗੁਆਚ ਜਾਵਾਂ, ਕੋਈ ਉਪਾਅ ਹੋਣਾ ਚਾਹੀਦਾ। ਉਸਦੇ ਘਰਵਾਲੀ ਕਹਿੰਦੀ, ਮੈਂ ਯਤਨ ਕਰ ਦਿੰਦੀ ਹਾਂ, ਫਿਕਰ ਨਾ ਕਰ। ਉਸਨੇ ਉਸਦੇ ਗੱਲ ਨੂੰ ਰੱਸੀ ਬੰਨ੍ਹ ਦਿੱਤੀ। ਕਹਿਣ ਲੱਗੀ, ਜੇ ਤੈਨੂੰ ਪਤਾ ਲੱਗੇ, ਇਸ ਗੱਲ ਦਾ ਖਿਆਲ ਆਵੇ, ਮੈਂ ਗੁਆਚ ਗਿਆ, ਗੱਲ ਨੂੰ ਹੱਥ ਲਗਾ ਕੇ ਦੇਖ ਲਈ, ਜੇ ਤਾਂ ਰੱਸੀ ਹੋਈ ਤਾਂ ਨਹੀਂ ਤੂੰ ਗੁਆਚਿਆ, ਫਿਕਰ ਨਾ ਕਰੀ। ਜੇ ਰੱਸੀ ਨਾ ਹੋਈ ਤਾਂ ਆਪਣੇ ਆਪ ਨੂੰ ਢੂੰਢਣ ਦੀ ਕੋਸ਼ਿਸ਼ ਕਰ। ਤੈਨੂੰ ਸਵਯੋਂ ਕਰਕੇ ਆ ਗਿਆ ਮੇਲੇ ਵਿੱਚ। ਸਾਰਾ ਦਿਨ ਲੋਕੀ ਫਿਰਦੇ ਰਹੇ, ਕੀ ਹੁੰਦੇ ਹੁੰਦਾ ਮੇਲਿਆਂ ਦੀ ਧੂੜ ਧੁੱਪ ਥੱਕੇ, ਹੋਰ ਤਾਂ ਕੁਛ ਨਹੀਂ ਹੁੰਦਾ। ਸਾਰਾ ਦਿਨ ਧੂੜ ਧੁੱਪ ਥੱਕੇ ਖਾਂਦਾ ਫਿਰਦਾ ਰਿਹਾ। ਰਾਤ ਦੇ ਵੇਲੇ ਉੱਥੇ ਮਸੀਤ ਸੀ, ਉੱਥੇ ਸਾਰੇ ਲੋਕ ਇਕੱਠੇ ਹੋ ਕੇ ਪੈ ਗਏ, ਉਹ ਵੀ ਆ ਗਿਆ। ਇੱਕ ਮਸਕਰਾ ਬੰਦਾ ਸੀ, ਉਹ ਉਸਦੇ ਪਾਸ ਜੁੱਪਿਆ, ਪੁੱਛਣ ਲੱਗਾ, ਆਹ ਗੱਲ ਨੂੰ ਰੱਸੀ ਬੱਧੀ ਹੈ, ਕੀ ਗੱਲ ਹੈ? ਉਹਨੇ ਸਾਰੀ ਗੱਲ ਦੱਸ ਦਿੱਤੀ। ਕਹਿਣ ਲੱਗਾ, ਮੈਂ ਕਦੇ ਮੇਲੇ ਨਹੀਂ ਆਇਆ, ਪਹਿਲਾ ਦਿਨ ਅੱਜ ਮੈਂ ਮੇਲੇ ਵਿੱਚ ਆਇਆ ਹਾਂ, ਇਹੋ ਜਿਹਾ ਇਕੱਠ ਵੱਠ ਮੈਂ ਕਦੇ ਨਹੀਂ ਸੀ ਵੇਖਿਆ। ਮੈਂ ਮੇਲੇ ਆਉਣ ਵੇਲੇ ਆਪਣੇ ਘਰਵਾਲੀ ਨੂੰ ਕਿਹਾ, ਮੈਂ ਜਾਣਾ ਇਕੱਠ ਵਿੱਚ, ਮੇਰਾ ਕੋਈ ਯਤਨ ਕਰਦੇ ਕਿਤੇ ਗੁਆਚ ਨਾ ਜਾ, ਮੈਂ ਉੱਥੇ ਇਕੱਠ ਬਹੁਤਾ ਹੁੰਦਾ। ਉਸਨੇ ਮੇਰੇ ਗੱਲ ਨਾਲ ਰੱਸੀ ਬੰਨ੍ਹਤੀ ਅਤੇ ਕਿਹਾ, ਗੱਲ ਨੂੰ ਹੱਥ ਲਾ ਕੇ ਵੇਖ ਲਿਆ ਕਰੀ, ਜੇ ਤਾਂ ਰੱਸੀ ਹੋਈ ਤਦ ਤੂੰ ਨਹੀਂ ਗੁਆਚਿਆ, ਜੇ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ, ਆਪਣੇ ਆਪ ਨੂੰ ਫਿਰ ਢੂੰਢਣ ਦੀ ਕੋਸ਼ਿਸ਼ ਕਰ ਲਈ। ਕਿਉਂ ਇਹ ਬੜੇ ਭੋਲੇ ਭਾਲੇ ਹੁੰਦੇ ਨੇ। ਕਬੀਰ ਜੀ ਤਾਂ ਦੇਖਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੀ ਜੀਨ ਜਪਿਓ ਸਿਰਜਣ ਹਾਰ। ਕਬੀਰ ਜੁਲਾਏ ਸਨ ਕਹਿੰਦੇ, ਸਾਡੀ ਜਾਤ ਨੂੰ ਸਾਰੇ ਲੋਕ ਹੱਸਦੇ ਹਨ, ਪਰ ਬਲਿਹਾਰੀ ਇਸ ਜਾਤ ਦੇ ਜਿਹਦੇ ਵਿੱਚ ਆ ਕੇ ਮੈਂ ਪ੍ਰਭੂ ਦੀ ਬੰਦਗੀ ਕੀਤੀ, ਆਪ ਤੇ ਲੱਖਾਂ ਕਰੋੜਾਂ ਦਾ ਉਧਾਰ ਕੀਤਾ। ਇਉਂ ਕਰਕੇ ਖੈਰ ਮਸਕਰੀ ਨੂੰ ਕੋਈ ਗੱਲ ਮਸਾਂ ਲੱਭਦੀ ਹੈ, ਮਸਕਰੀ ਦੀ ਉਹਨੂੰ ਗੱਲ ਲੱਭ ਗਈ, ਇਸ ਨਾਲ ਮਸਕਰੀ ਕਰਨੀ ਚਾਹੀਦੀ। ਉਸਨੇ ਰਾਤ ਦੇ ਵੇਲੇ ਜਦੋਂ ਸੌਂ ਗਿਆ, ਉਹਦੇ ਗੱਲ ਨੂੰ ਰੱਸੀ ਖੋਲ੍ਹ ਕੇ ਕਿਸੇ ਹੋਰ ਦੇ ਗੱਲ ਨਾਲ ਬੰਨ੍ਹ ਦਿੱਤੀ। ਸੋ ਜਦੋਂ ਸਵੇਰੇ ਉੱਠਿਆ, ਉੱਠਣ ਸਾਰੇ ਮੈਂ ਗੱਲ ਨੂੰ ਹੱਥ ਮਾਰਿਆ, ਰੱਸੀ ਹੈ ਨਹੀਂ, ਇੱਧਰ ਉੱਧਰ ਵੇਖਦਾ, ਮੈਂ ਤਾਂ ਗੁਆਚ ਗਿਆ, ਇੱਧਰ ਉੱਧਰ ਵੇਖਦੇ ਜਿਹਦੇ ਗੱਲ ਨੂੰ ਰੱਸੀ ਬੰਨੀ ਸੀ ਉਹਨੂੰ ਜਾ ਚੁੰਮੜਿਆ। ਉਹਨੂੰ ਜਾ ਕੇ ਕਹਿੰਦਾ, ਮੈਂ ਤਾਂ ਤੂੰ ਹਾਂ। ਬੜਾ ਅਜੀਬ ਮਾਜਰਾ ਹੋਇਆ। ਇਸੇ ਤਰ੍ਹਾਂ ਜਿਵੇਂ ਉਹ ਆਪਣੇ ਆਪ ਨੂੰ ਉਹ ਮੰਨਣ ਲੱਗ ਪਿਆ ਸੀ, ਇਸੇ ਤਰ੍ਹਾਂ ਅਗਿਆਨ ਰੂਪੀ ਮਸਕਰੇ ਨੇ ਇਸ ਜੀਵਾਤਮਾ ਦੀ ਹਉਂ ਹਟਾ ਕੇ ਉਹਦੇ ਨਾਲੋਂ ਦੇਹ ਨਾਲ ਲਾ ਦਿੱਤੀ। ਇਹ ਆਪਣੇ ਆਪ ਨੂੰ ਸਾਡੇ ਤਿੰਨਾਂ ਦਾ ਦੇਹ ਮਾਤਰ ਮੰਨਣ ਲੱਗ ਪਿਆ, ਜੋ ਜਨਮ ਮਰਨ ਦਾ ਕਾਰਨ ਹਰੇਕ ਦੁੱਖਾਂ ਤਕਲੀਫਾਂ ਰੋਗਾਂ ਦਾ ਘਰ ਹੈ, ਉਹ ਬਣ ਗਿਆ ਹੈ। ਕਿਉਂ? ਸਿਰਫ ਇਸਦੀ ਹਾਂ ਅਗਿਆਨ ਨੇ ਇਸ ਇੱਧਰ ਲਗਾ ਦਿੱਤੀ ਹੋਈ ਹੈ। ਸੋ ਗੁਰੂ ਜੀ ਕਹਿੰਦੇ ਨੇ, ਵੈਦ ਜੀ, ਸਭ ਤੋਂ ਪਹਿਲਾ ਰੋਗ ਤਾਂ ਤੈਨੂੰ ਹਉਮੈ ਦਾ ਹੈ, ਕੋੜ ਦਾ ਰੋਗ ਹੈ। ਕੋੜ ਦਾ ਰੋਗ ਜੇ ਕਿਸੇ ਨੂੰ ਕਿਤਨਾ ਦੁਖਦਾਈ ਹੁੰਦਾ, ਸਰੀਰ ਦਾ ਕੁਸ਼ਟ, ਸਰੀਰ ਦਾ ਕੋੜ ਕਿਤਨਾ ਦੁਖਦਾਈ ਹੈ। ਮਨ ਦਾ ਕੁਸ਼ਟ ਤਾਂ ਬਹੁਤਾ ਹੀ ਦੁਖਦਾਈ ਹੈ, ਮਨ ਦਾ ਕੋੜ ਹੈ ਹਉਮੈ। ਹਉਮੈ ਦੀਰਘ ਰੋਗ ਹੈ, ਦੀਰਘ ਨਾ ਵੱਡੇ ਰੋਗ ਦਾ ਕੋੜ ਦਾ। ਕਹਿਣ ਲੱਗੇ, ਤੈਨੂੰ ਇਹ ਵੱਡਾ ਰੋਗ ਸਭ ਤੇ ਲੱਗਿਆ ਹੋਇਆ। ਇਸਦੇ ਕੌੜੇ ਫਲ ਕੀ ਹੁੰਦੇ ਨੇ? ਜਿਤਨੇ ਦੁੱਖ ਹਨ ਇਸ ਦੇ ਅਨੰਗਰੇ ਹਟ ਜਾਏ, ਸਾਰੇ ਲੋਕ ਇੱਕ ਲੱਖ ਦੀ ਹਟ ਜਾਣਗੇ। ਤਦੇ ਹੀ ਗੁਰੂ ਜੀ ਅਸਾ ਰਾਗ ਵਿੱਚ ਇਹਦੇ ਹਮੇ ਦੇ ਕੌੜੇ ਫਲ ਇਉਂ ਦੱਸ ਰਹੇ ਹਨ। ਜਮਦਾ ਤੇ ਮਰਦਾ ਹੈ ਹਮੇ ਦਾ ਜਾਤੀ ਜਿਨਸੀ ਖੋਵੈ, ਹਮ ਵਿੱਚ ਮੂਰਖ ਹਮ ਵਿੱਚ ਸਿਆਣਾ, ਮੂਰਖ ਮੂਰਖੀ ਸਾਰ ਨਾ ਜਾਣਾ, ਹਮ ਵਿੱਚ ਮਾਇਆ ਹਮ ਵਿੱਚ ਛਾਇਆ, ਹਮ ਮੈਂ ਕਰ ਕਰ ਜੰਤੂ ਪਾਇਆ, ਹਮ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਬੂਝੈ, ਨਾਨਕ ਹੁਕਮੀ ਲਿਖੇ ਅਲੇਖ ਜਿਹਾ ਵੇਖੈ ਪਿਆ ਵੇ, ਹਮ ਮੈਂ ਇਹਾ ਜਾਤ, ਹਮ ਮੈਂ ਕਰਮ ਕਮਾਏ, ਹਮ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ, ਹਮ ਮੈਂ ਕਿੱਥੋਂ ਉਪਜੈ ਕਿਸਨ ਜਮੇ ਜਾਏ, ਹਮ ਮੈਂ ਇਹੋ ਹੁਕਮ ਹੈ ਪਾਇਆ ਕਿਰਤ ਫਿਰਾਇ, ਹਮ ਮੈਂ ਦੀਰ ਗੁਰੂ ਗਾ ਦਾਰੂ ਦੀ ਕਿਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਹੇ, ਕਹੇ ਨਾਨ ਸੁਣੋ ਜਨੋ ਇਸ ਸੰਜਮ, ਹਮੇ ਦੇ ਇਹ ਕੌੜੇ ਫਲ ਦੇ ਧਾਰ ਕੇ ਆਦਮੀ ਨੂੰ ਆਦਮੀ ਆਦਿ ਪਾਤ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਸ਼ਾ ਤ੍ਰਿਸ਼ਨਾ ਚਿੰਤਾ ਇਸ ਨੂੰ ਬੜਬੜ ਖਾਈ ਜਾਂਦੀਆਂ ਹਨ। ਕਾਂਤ ਵੱਲੋਂ ਮੰਕਾਰ ਇਸ ਨੂੰ ਬੜੇ ਸਤਾਉਂਦੇ ਹਨ। ਸ਼ਬਦ ਸਪਰਸ਼ ਨੂੰ ਬਸ ਗੰਦੇ ਨੂੰ ਦੁਖੀ ਕਰਦੇ ਹਨ। ਵਿਦਿਆ ਸੰਤਾ ਰਾਗ ਦਸ਼ਵੇਸ਼ ਪੰਜ ਕਲੇਸ਼ ਇਸ ਦੇ ਵਾਸਤੇ ਦੁਖਦਾਈ ਹੁੰਦੇ ਹਨ। ਹੋਰ ਕਿਤਨੇ ਰੋਗ ਦੱਸੇ ਜਾਣ। ਇਹ ਸਿਰਫ ਮੰਮੇ ਦੀ ਮਿਹਰਬਾਨੀ ਹੈ। ਗੁਰੂ ਜੀ ਕਹਿਣਗੇ ਵੈਦ ਜੀ ਇਹਨੂੰ ਸਭ ਤੋਂ ਪਹਿਲਾ ਰੋਗ ਮੰਮੇ ਦਾ ਆਪਣੇ ਅਸਲੀ ਆਤਮ ਸਰੂਪ ਨੂੰ ਭੁੱਲ ਕੇ ਆਪਣੇ ਆਪ ਨੂੰ ਦੇਰ ਮੰਨਦਾ ਹੈ। ਇਸ ਕਰਕੇ ਇਹਦੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੁੰਦਾ ਹੈ। ਹਾਂ, ਇਸਦਾ ਇਲਾਜ ਜੇਕਰ ਤੂੰ ਕਹੇ ਉਹ ਵੀ ਦੱਸਦੇ ਹਾਂ। ਉਹ ਸ਼ਰਧਾ ਦੇ ਘਰ ਵਿੱਚ ਆ ਕੇ ਵੈਦ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਇਹਦਾ ਇਲਾਜ ਵੀ ਦੱਸੋ। ਗੁਰੂ ਜੀ ਨੇ ਮੰਮੇ ਦਾ ਇਲਾਜ ਇਹੀ ਦੱਸਿਆ। ਮੰਮੇ ਦਾ ਇਲਾਜ ਗੁਰਸ਼ਬਦ ਗੁਰਮੰਤਰ ਨਾਮ ਅਭਿਆਸ ਦੀ ਕਮਾਈ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ ਇਉਂ ਦੱਸਦੇ ਹਨ। ਹਉਮੈ ਨੂੰ ਖੋਈਂਦਾ ਵਾਹਿਗੁਰੂ ਮੰਤਰ ਜਪ ਕੇ। ਅਭਿਆਸ ਕਰਨ ਦੀ ਯੁਕਤੀ ਤਰੀਕਾ ਢੰਗ ਦੱਸਿਆ। ਫਿਰ ਗੁਰੂ ਜੀ ਨੇ ਦੱਸਿਆ, ਇਹੀ ਨਹੀਂ ਵੈਦ ਜੀ, ਤੇਰੇ ਮਨ ਨੂੰ ਟੀਬੀ ਦਾ ਰੋਗ ਵੀ ਹੈ, ਤਪਦਿਕ ਦਾ ਰੋਗ, ਇੰਨਾ ਦੁਖਦਾਈ ਰੋਗ ਹੈ, ਅੰਦਰ ਹੀ ਅੰਦਰ ਵਿੱਚ ਕੇ ਤਪਦਿਕ ਵਾਲਾ ਬੁਰੀ ਤਰ੍ਹਾਂ ਬੜੀ ਦੇਰ ਵਿੱਚ ਮਰ ਜਾਂਦਾ। ਇਹ ਤਪਦਿਕ ਦਾ ਰੋਗ ਕੀ ਹੈ? ਤੇਰੇ ਚਿੱਤ ਵਿੱਚ ਦੂਸਰੇ ਦੇ ਗੁਣ, ਦੂਸਰੇ ਦੀਆਂ ਵਡਿਆਈਆਂ, ਦੂਸਰੇ ਦਾ ਐਸ਼ਵਰਜ ਦੇਖ ਕੇ ਜੋ ਜਲਣਾ ਹੈ, ਹਸਦ ਕਰਨਾ ਹੈ, ਸੜੇਵਾ ਕਰਨਾ ਹੈ, ਈਰਖਾ ਕਰਨੀ ਹੈ, ਇਸ ਨੂੰ ਮਨ ਦੀ ਟੀਵੀ ਦੱਸਿਆ ਹੈ। ਸੋ ਇਹਦਾ ਇਲਾਜ ਗੁਰੂ ਜੀ ਨੇ ਸਾਰੇ ਰੋਗਾਂ ਦਾ ਇੱਕੋ ਇਲਾਜ ਦੱਸੇ ਨਾ, ਅਨੁਪਾਨ ਬਦਲੀ ਜਾਂਦੇ ਨੇ। ਹਕੀਮਾਂ ਦੇ ਵਿੱਚ ਕਈ ਅੱਛੇ ਅੱਛੇ ਹਕੀਮ ਪਹਿਲੇ ਦੇਖਣ 'ਚ ਆਏ ਹਨ। ਦਵਾਈ ਉਹਨਾਂ ਪਾਸ ਇੱਕੋ ਦੀ ਇੱਕੋ ਦਵਾਈ ਦੇਣੀ ਸਭ ਨੂੰ, ਲੇਕਿਨ ਅਨੁਪਾਨ ਬਦਲੀ ਜਾਣ, ਇਹਨੂੰ ਇਉਂ ਖਾ, ਇਹ ਚੀਜ਼ ਨਾਲ ਖਾਣੀ ਹੈ, ਇਹਦੇ ਨਾਲ ਖਾਣੀ ਹੈ, ਅੱਡ ਅੱਡ ਰੋਗਾਂ ਵਾਸਤੇ ਅਨੁਪਾਨ ਬਦਲੀ ਜਾਣਾ, ਉਹੀ ਦਵਾਈ ਕੰਮ ਕਰਦੀ। ਇਸੇ ਤਰ੍ਹਾਂ ਗੁਰੂ ਜੀ ਨੇ ਸਾਰੇ ਰੋਗਾਂ ਦਾ ਇਲਾਜ ਕੇਵਲ ਨਾਮ ਹੀ ਵਾਹਿਗੁਰੂ ਜੀ ਦੱਸਿਆ। ਤੇਰੇ ਸਾਰਿਆਂ ਦੁੱਖਾਂ ਦਾ ਇਲਾਜ ਉਹੀ ਨਾਮ ਸਿਮਰਨ ਦਾ ਅਭਿਆਸ ਤੇ ਬਾਕੀ ਸਭ ਦੇ ਵਿੱਚ ਇੱਕੋ ਪਰਮੇਸ਼ਰ ਦੇਖਣਾ। ਸਭ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਏਕ ਪਿਤਾ ਏਕ ਸਕੇ ਹਮ ਬਾਰ, ਐਸਾ ਦੇਖਣਾ। ਜਦੋਂ ਇਉਂ ਨਾਮ ਅਭਿਆਸ ਕਰਦਾ ਇਸ ਅਨੁਪਾਨ ਦੇ ਨਾਲ ਇਹਦੀ ਈਰਖਾ ਦੂਰ ਹੋ ਜਾਂਦੀ ਹੈ, ਸੜੇਵਾਂ ਹਸਦ ਦੂਰ ਹੋ ਜਾਂਦਾ ਹੈ। ਫਿਰ ਗੁਰੂ ਜੀ ਕਹਿਣ ਕਿ ਤੇਰੇ ਮਨ ਨੂੰ ਟਾਈਫਾਇਡ ਦੀ ਬਿਮਾਰੀ ਵੀ ਹੈ, ਮਿਆਦੀ ਬੁਖਾਰ ਜਿਹਨੂੰ ਕਹਿੰਦੇ ਹਨ, ਉਹ ਤਿੰਨ ਵਾਈ ਪਿਤਕਾ ਤਿੰਨਾਂ ਦੇ ਕੋਪ ਕਰਕੇ ਹੋਇਆ ਕਰਦਾ ਹੈ। ਉਹ ਕੀ ਹੈ ਕਾਮ ਕ੍ਰੋਧ ਲੋਭ ਕਿ ਤੇਰੇ ਮਨ ਨੂੰ ਚੰਬੜੇ। ਇਹਨਾਂ ਦਾ ਇਲਾਜ ਵੀ ਨਾਮ ਅਭਿਆਸ ਦੀ ਕਮਾਈ ਹੈ। ਇਸ 'ਤੇ ਕਾਮ ਸਿਪਰਮ ਚਿਆਰ ਕਰੋ ਅਤੇ ਸ਼ਾਂਤੀ ਕਿਮਾ ਧੀਰ ਲੋਕ ਅਤੇ ਸੰਤੋਸ਼ ਇਹਨੂੰ ਧਾਰਨ ਕਰਦਾ ਹੋਇਆ ਨਾਮ ਅਭਿਆਸ ਦੀ ਕਮਾਈ ਕਰੇਗਾ ਤੇ ਇਹ ਰੋਗ ਤੇਰਾ ਹਟ ਜਾਏਗਾ। ਫਿਰ ਗੁਰੂ ਜੀ ਕਹਿਣਗੇ ਵੈਦ ਜੀ ਤੇਰੇ ਮਨ ਨੂੰ ਬਮਨ ਦੀ ਬਿਮਾਰੀ ਵੀ ਹੈ। ਬਮਨ ਕਿਹਨੂੰ ਕਹਿੰਦੇ ਹਨ? ਜਿਹੜੀ ਚੀਜ਼ ਖਾਣੀ ਉਲਟ ਜਾਣੀ ਪਚਣੀ ਨਾ, ਉਹਨੂੰ ਬਮਨ ਕਹਿੰਦੇ ਹਨ। ਤੇਰੇ ਮਨ ਨੂੰ ਬਮਨ ਦੀ ਬਿਮਾਰੀ ਵੀ ਹੈ। ਬਮਨ ਇਹ ਤਾਂ ਬਾਹਰਲਾ ਬਮਨ ਹੈ ਨਾ, ਜਿਹੜੀ ਚੀਜ਼ ਖਾਣੀ ਉਲਟ ਜਾਣੀ। ਗੁਰੂ ਜੀ ਇੱਥੇ ਮਾਨਸਿਕ ਰੋਗਾਂ ਨੂੰ ਦੱਸ ਰਹੇ ਹਨ। ਤੇਰੇ ਮਨ ਨੂੰ ਬਮਨ ਦੀ ਬਿਮਾਰੀ ਵੀ ਹੈ। ਉਹ ਕੀ? ਦੂਸਰੇ ਦੇ ਗੁਣ ਐਸ਼ਵਰ ਚ ਵਡਿਆਈਆਂ ਦੇਖ ਕੇ ਨਾ ਜਰ ਸਕਣਾ ਤੇ ਉਹਦੀ ਨਿੰਦਿਆ ਕਰਨੀ, ਇਹ ਬਮਨ ਦੀ ਬਿਮਾਰੀ ਹੈ। ਇਸਦਾ ਇਲਾਜ ਕੀ ਹੈ? ਸਭ ਦੇ ਵਿੱਚ ਪਰਮੇਸ਼ਰ ਦੇਖਣਾ। ਇਉਂ ਜਾਣਦਾ ਹੋਇਆ ਨਾਮ ਅਭਿਆਸ ਦੀ ਕਮਾਈ ਕਰਨੀ, ਇਹ ਬਵਨ ਹਟ ਜਾਏਗੀ। ਬਵਨ ਯਾਨੀ ਨਿੰਦਿਆ ਔਰ ਚੁਗਲੀ, ਇਹ ਦੋਵੇਂ ਭੈਣਾਂ ਨਾਲ ਸੁਣੀ। ਇਸ ਕਰਕੇ ਇੱਥੇ ਨਿੰਦਾ ਦਾ ਜ਼ਿਕਰ ਆਉਂਦਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੀ ਤਿੰਨ ਨਿੰਦਕਾ ਨਰਕੇ ਘੋਰ ਭਵਨ। ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਦੋਵੇਂ ਹੁਣ ਉਸਨੇ ਬੀਬੀ ਜੀ ਨੂੰ ਇੱਕ ਦਿਨ ਆਪਣਾ ਬੁਰਾ ਜਿਹਾ ਮੂੰਹ ਕਰਕੇ ਕਿਹਾ, ਬੀਬੀ ਜੀ ਬੜੇ ਦੁੱਖ ਦੀ ਗੱਲ ਹੈ। ਉਹ ਕਹਿੰਦੇ ਕੀ ਗੱਲ ਹੈ ਭਾਈ? ਕਹਿਣਗਾ ਖਾਨ ਜੀ ਤਾਂ ਹੋਰ ਵਿਆਹ ਕਰਾਉਣ ਨੂੰ ਫਿਰਦੇ ਨੇ। ਇਹ ਗੱਲ ਸੁਣ ਕੇ ਉਸਨੂੰ ਬੜਾ ਦੁੱਖ ਹੋਇਆ, ਭਲਾ ਇਹ ਗੱਲ ਕੈਸੇ ਬਰਦਾਸ਼ਤ ਹੋ ਗਈ। ਕਹਿਣ ਲੱਗੀ ਕੋਈ ਉਪਾਅ? ਉਪਾਅ ਕਹਿਣ ਲੱਗਾ ਕਿ ਮੈਂ ਤਵੀਜ਼ ਕਰ ਦਿਆਂਗਾ, ਪਰ ਉਹ ਹੋਏਗਾ ਜਦੋਂ ਖਾਨ ਜੀ ਸੁੱਤੇ ਪੈਣ, ਉਹਦੀ ਦਾੜੀ ਤੋਂ ਝੰਡੀ ਕੋਲ ਇੱਕ ਵਾਲ ਵੱਢ ਲਿਆਈ, ਉਹ ਮੈਂ ਤਵੀਜ਼ ਵਿੱਚ ਪਾ ਕੇ ਤਵੀਜ਼ ਕਰ ਦਿਆਂਗਾ, ਫਿਰ ਖਾਨ ਜੀ ਤੇਰੇ ਹੁਕਮ ਵਿੱਚ ਚੱਲਣਗੇ। ਇਹ ਤਾਂ ਉੱਧਰ ਸਿਖਾ ਤਾ। ਉੱਧਰ ਖਾਨ ਜੀ ਨੂੰ ਕਹਿਣ ਲੱਗਾ, ਖਾਨ ਜੀ ਜ਼ਰਾ ਹੁਸ਼ਿਆਰ ਹੋ ਕੇ ਪਿਆ ਕਰੋ, ਬੀਬੀ ਜੀ ਦੇ ਦਾ ਦਿਮਾਗ ਖਰਾਬ ਹੋਇਆ, ਤੁਹਾਡੀ ਘੰਟੀ ਵੱਢਣ ਨੂੰ ਫਿਰਦੇ। ਤੁਹਾਨੂੰ ਇਹ ਸਿਖਾ ਤਾ। ਦੋ ਤਰਫਾ ਹੀ ਦਿਲਾਂ ਦੇ ਵਿੱਚ ਮੇਰੇ ਖਿਆਲ ਪੈਦਾ, ਇੱਕ ਦੂਜੇ ਦੀ ਬਾਬ ਘਿਰਣਾ ਪੈਦਾ ਹੋ ਗਈ। ਖੈਰ ਉਹ ਹੁਣ ਹੁਸ਼ਿਆਰ ਖਾਨ ਸੀ, ਬਹਾਦਰ ਕੌਮ ਸੀ, ਉਹ ਤਲਵਾਰ ਨੰਗੀ ਤਲਵਾਰ ਆਪਣੇ ਬਿਸਤਰੇ ਹੇਠ ਰੱਖਣੀ ਸ਼ੁਰੂ ਕਰ ਦਿੱਤੀ। ਉਸਨੇ ਜੇ ਕਿਤੇ ਇਹੋ ਜਿਹਾ ਮੌਕਾ ਆਇਆ ਤਾਂ ਮੈਂ ਕਿਹੜਾ ਘਟਣਾ। ਸੰਯੋਗ ਕਰਕੇ ਕਿਉਂ ਹੋਇਆ, ਉੱਧਰ ਬੀਬੀ ਜੀ ਨੂੰ ਕਹਾੜ ਪਈ ਹੋਈ ਹੈ, ਜਲਦੀ ਤਵੀਜ਼ ਬਣੇ ਤੇ ਖਾਨ ਜੀ ਮੇਰੇ ਹੁਕਮ ਵਿੱਚ ਚੱਲਣਾ ਸ਼ੁਰੂ ਕਰਨ। ਉਹ ਕੋਈ ਵਕਤ ਢੂੰਡ ਗਏ, ਇੱਕ ਦਿਨ ਖਾਨ ਜੀ ਸੁੱਤੇ ਪਏ ਨੂੰ ਪੁਰਾੜੇ ਮਾਰ ਰਹੇ ਨੀਂਦ ਦੇ ਵਿੱਚ, ਸੋਚਿਆ ਵੀ ਹੁਣ ਵਕਤ ਠੀਕ ਹੈ। ਤੇਜ਼ ਜਿਹਾ ਚਾਕੂ ਲੈ ਕੇ ਉਸਨੇ ਗੰਢੇ ਕੋਲ ਇੱਕ ਵਾਲ ਵੱਢਣਾ ਸ਼ੁਰੂ ਕੀਤਾ। ਖਾਨ ਨੂੰ ਪਹਿਲਾਂ ਹੀ ਦੱਸਿਆ ਸੀ ਵੀ ਹੁਸ਼ਿਆਰ ਹੋ ਕੇ ਪਿਆ, ਝੱਟ ਜਾਗ ਆ ਗਈ। ਉਸਨੂੰ ਬਸ ਕਿਹਾ ਵੀ ਠੀਕ ਹੈ, ਨੌਕਰ ਦਾ ਕਿਹਾ। ਉਸਨੇ ਤਲਵਾਰ ਪਹਿਲੇ ਰੱਖੀ ਹੋਈ ਸੀ, 7 ਟੁਕੜੇ ਕਰ ਦਿੱਤੇ ਉਹ। ਤੇ ਜਦੋਂ ਗੱਲ ਹੋਈ, ਦਿਨੇ ਰੌਲਾ ਪੈ ਗਿਆ, ਪਤਾ ਨੀ ਕੀ ਗੱਲ ਹੋਈ। ਖਾਨ ਨੇ ਆਪਣੀ ਬੀਵੀ ਜੀ ਕੱਟ ਕੇ ਟੁਕੜੇ ਬਣਾ ਦਿੱਤੇ। ਰਿਸ਼ਤੇਦਾਰ ਆ ਗਏ, ਆਪਸ ਵਿੱਚ ਬੜੀ ਲੜਾਈ ਹੋਈ, ਉਹ ਕਿਹੜਾ ਘੱਟ ਸਨ, ਉਹ ਵੀ ਜੋਸ਼ੀਲੀ ਕੌਮ ਸੀ, ਬੜੀ ਆਪਸ ਵਿੱਚ ਜੰਗਲ ਜਦਾਲ ਹੋਇਆ। ਅਖੀਰ ਪੁੱਛਣਗੇ ਗੱਲ ਕੀ ਸੀ, ਸਬੱਬ ਕੀ ਸੀ, ਸਬੱਬ ਕੋਈ ਨਹੀਂ ਦੱਸਦਾ। ਅਖੀਰ ਕੁਝ ਦਿਨਾਂ ਤੋਂ ਬਾਅਦ ਨੌਕਰ ਕਹਿਣਗਾ, ਸਬੱਬ ਮੈਂ ਦੱਸ ਦਿੰਦਾ। ਕਹਿ ਤੂੰ ਦੱਸ। ਕਹਿੰਦਾ ਖਾਨ ਜੀ ਦੇਖੋ, ਜਿਸ ਵਕਤ ਮੈਂ ਨੌਕਰ ਰਹਿਣ ਲੱਗਿਆ, ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀ ਮੈਂ ਕਿਤੇ ਕਿਤਾਂ ਚੁਗਲੀ ਕਰਦਾ ਹੁੰਦਾ, ਹੋਰ ਮੇਰੇ 'ਚ ਕੋਈ ਨੁਕਸ ਨਹੀਂ ਹੈ, ਇਹ ਸਾਰੀ ਕਿਰਪਾ ਚੁਗਲੀ ਦੀ ਆ, ਹੋਰ ਕੁਛ ਨਹੀਂ ਹੈ, ਇੰਨੇ ਜਿਹੜਾ ਇੰਨਾ ਕੁਛ ਹੋਇਆ। ਸੁਸ਼ਾਸ ਸਿੰਘ ਚੁਗਲੀ ਐਸੀ ਬੁਰੀ ਜਿੰਨੇ ਫੋਨ ਕਰਵਾ ਦਿੱਤੇ, ਕਿਸੇ ਤਰ੍ਹਾਂ ਨਿੰਦਾ ਚੁਗਲੀ ਕਰਾ ਕੇ ਰਾਜੇ ਉਤਾਨਪਾਦ ਦੀ ਛੋਟੀ ਰਾਣੀ ਨੇ ਵੱਡੀ ਰਾਣੀ ਦੇ, ਹਾਲਾਂਕਿ ਉਸਦੀ ਸਗੀ ਭੈਣ ਸੀ, ਰਾਜਾ ਨੂੰ ਬਰਖਲਾਫ ਕਰ ਦਿੱਤਾ, ਉਹਦੇ ਨਿਗਾਹਾਂ ਚੋਂ ਗਰਾ ਦਿੱਤਾ। ਇਸ ਕਰਕੇ ਇਹ ਨਿੰਦਾ ਚੁਗਲੀ ਬਹੁਤ ਬੁਰੀ ਚੀਜ਼ ਹੈ। ਹੁਣ ਸਮਾਂ ਅੱਗੇ ਨਹੀਂ ਦੇ ਰਿਹਾ ਕਿ ਤੂੰ ਫਿਰ ਕੱਲ੍ਹ ਸ਼ੁਰੂ ਕੀਤਾ ਜਾਏ। ਹੁਣ ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣਨਾ, ਪ੍ਰਸ਼ਾਦ ਲੈ ਕੇ ਚੱਲਦੇ ਪਾਉਣੇ। ਰਾਮ ਕਲੀ ਮਹਲਾ ਤੀਜਾ, ਨੰਦ ਦੇ ਕੂੰਕਾਰ ਸਤਿਗੁਰ ਪ੍ਰਸ਼ਾਦ, ਨੰਦ ਪਿਆ ਸੁਣ ਮੇਰੀ ਮਾਏ। Thank you. Thank you.
ਹੈ।